ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਦੇ ਨਾਲ ਹੀ ਇਸ ਨੂੰ ਭਲੀ ਭਾਂਤ ਚਲਾਉਣ ਵਾਸਤੇ ਅਟਲ ਅਤੇ ਅਪੁੱਲ ਨਿਯਮਾਂ ਦੀ ਪ੍ਰਣਾਲੀ ਨਾਲ ਹੀ ਚਾਲੂ ਕਰ ਦਿੱਤੀ, ਜਿਸ ਨੂੰ ਗੁਰਬਾਣੀ ਵਿੱਚ ਹੁਕਮ, ਰਜ਼ਾ, ਪਾਣਾ ਜਾਂ ਅਮਰ ਕਿਹਾ ਗਿਆ ਹੈ। ਇਸ ਹੁਕਮ ਦੀ ਰਜ਼ਾ ਵਿੱਚ ਚੱਲਣ ਲਈ ਸਾਨੂੰ ਬਾਰ ਬਾਰ ਸਤਿਗੁਰਾਂ ਨੇ ਤਾਕੀਦੀ ਹੁਕਮ ਕੀਤਾ ਹੈ। ਹੁਕਮ ਰਜ਼ਾਈ ਕਿਵੇਂ ਚੱਲਿਆ ਜਾ ਸਕਦਾ ਹੈ, ਕਿਵੇਂ ਅਸੀਂ ਹੁਕਮ ਤੋਂ ਬੇਮੁੱਖ ਹੋ ਕੇ ਵਿਛੜ ਚੋਟਾਂ ਖਾਂਦੇ ਹਾਂ, ਆਪਣੇ ਭਾਣੇ ਅਤੇ ਇਲਾਹੀ ਭਾਣੇ ਵਿੱਚ ਕੀ ਫਰਕ ਹੈ, ਕਿਵੇਂ ਅਸੀਂ ਇਲਾਹੀ ਭਾਣੇ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕਦੇ ਹਾਂ। ਇਹਨਾਂ ਨੁਕਤਿਆਂ ਨੂੰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਹੁਕਮ ਦੇ ਵਿਸ਼ੇ 'ਤੇ ਲਿਖੇ ਲੇਖਾਂ ਵਿੱਚ ਖੋਲਿਆ ਹੈ। ਗੁਰਬਾਣੀ ਵਿਚਾਰ ਨੰਬਰ 31, ਹੁਕਮ ਭਾਗ 7। ਦੋ ਵਿਅਕਤੀਆਂ ਦੇ ਮੇਲਜੋਲ ਦੀ ਤਾਰ ਇੱਕ ਦੂਜੇ ਦੇ ਭਰੋਸੇ 'ਤੇ ਨਿਰਭਰ ਹੈ, ਜਿਹਦੇ ਨਾਲ ਮਨ ਸੁਰ ਹੁੰਦੇ ਹਨ ਅਤੇ ਉਹਨਾਂ ਦੀ ਅੰਤਰੀਵ ਤੌਰ 'ਤੇ ਆਪਸ ਦੇ ਵਿੱਚ ਲੇਵਾ ਦੇਵੀ ਹੁੰਦੀ ਹੈ। ਜਦੋਂ ਵਿਸ਼ਵਾਸ ਦੀ, ਸ਼ਰਧਾ ਦੀ ਭਾਵਨਾ ਨਾ ਰਹੇ ਜਾਂ ਫਿਰ ਢਿੱਲੀ ਪੈ ਜਾਵੇ ਤਾਂ ਬਾਹਰਲਾ ਮੇਲਜੋਲ ਓਪਰਾ ਅਤੇ ਲਾਭਹੀਣ ਹੋ ਜਾਂਦਾ ਹੈ। ਬਾਹਰੋਂ ਤਾਂ ਭਾਵੇਂ ਉਹ ਇਕੱਠੇ ਮਿਲਦੇ ਜੁਲਦੇ ਅਤੇ ਵਰਤਦੇ ਹੋਣ, ਪਰ ਅੰਤਰੀਵ ਤੌਰ 'ਤੇ ਬੇਸੁਰੇ ਹੋ ਜਾਂਦੇ ਹਨ ਅਤੇ ਉਹਨਾਂ ਦੀ ਅੰਤਰਮੁਖੀ ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦੋਂ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਉਹਦੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਤਾਂ ਸਾਡੀ ਭੈ ਭਾਵਨੀ, ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਅਸੀਂ ਬਿਲਕੁਲ ਅਸ਼ਰਧਕ ਹੋ ਕੇ ਬੇਮੁੱਖ ਹੋ ਜਾਂਦੇ ਹਾਂ। ਨਤੀਜੇ ਵਜੋਂ ਇਲਾਹੀ ਪਿਆਰ, ਉਹਦੀਆਂ ਬਖਸ਼ਿਸ਼ਾਂ, ਉਹਦੀ ਗੁਰਪ੍ਰਸਾਦ ਅਤੇ ਅਨੇਕਾਂ ਆਤਮਿਕ ਦਾਤਾਂ ਅਤੇ ਬਰਕਤਾਂ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਜਿਵੇਂ ਬਿਜਲੀ ਦੇ ਕਰੰਟ ਤੋਂ ਅਨੇਕਾਂ ਲਾਭ ਲੈਣ ਲਈ ਤਾਰਾਂ ਦਾ ਆਪਸ ਦੇ ਵਿੱਚ ਮੇਲ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਅਤੇ ਪ੍ਰੀਤ, ਪ੍ਰੇਮ, ਰਸ, ਚਾਉ ਆਦਿ ਆਤਮਿਕ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਸੁਰਤੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰ ਆਤਮੇ ਆਤਮਿਕ ਜੋਤ ਨਾਲ ਜੁੜੀ ਹੋਣੀ ਚਾਹੀਦੀ ਹੈ ਅਤੇ ਆਪਣੀ ਮਰਜ਼ੀ ਨੂੰ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਹੁਕਮ ਦੀ ਰਵਾਨਗੀ ਨਾਲ ਸੁਰ ਕਰਨਾ, ਇਨਟਿਊਨ ਕਰਨਾ ਜ਼ਰੂਰੀ ਹੈ, ਯਾਨੀ ਹੁਕਮ ਰਜਾਈ ਚੱਲਣਾ ਲਾਜ਼ਮੀ ਹੈ। ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ। ਜਿਵੇਂ ਰਾਗ ਦੇ ਅਲਾਪ ਲਈ ਭਿੰਨ ਭਿੰਨ ਸ਼ਕਲਾਂ ਅਤੇ ਆਕਾਰਾਂ ਵਾਲੇ ਅਨੇਕਾਂ ਸਾਜ਼ਾਂ ਦੀ ਲੋੜ ਹੁੰਦੀ ਹੈ, ਇਹਨਾਂ ਵਿੱਚੋਂ ਭਾਂਤ ਭਾਂਤ ਦੀਆਂ ਸੂਖਮ, ਬਰੀਕ ਅਤੇ ਠੁੱਲੀਆਂ ਆਵਾਜ਼ਾਂ ਨਿਕਲਦੀਆਂ ਹਨ। ਜਦੋਂ ਇਹਨਾਂ ਨੂੰ ਕਿਸੇ ਰਾਗ ਦੇ ਗਾਇਣ ਵਾਸਤੇ ਵਰਤਿਆ ਜਾਂਦਾ ਹੈ ਤਾਂ ਉਹਨਾਂ ਸਾਜ਼ਾਂ ਦੀਆਂ ਭਿੰਨ ਭਿੰਨ ਆਵਾਜ਼ਾਂ ਕਿਸੇ ਖਾਸ ਰਾਗ ਦੇ ਲੈਅ ਅਤੇ ਅਲਾਪ ਦੇ ਵਿੱਚ ਸੁਰ ਹੋ ਕੇ ਉਸ ਰਾਗ ਦੀਆਂ ਸੂਖਮ ਤਰਬਾਂ ਦੀ ਟੀਸੀ ਨੂੰ ਜਾ ਛੂੰਹਦੀਆਂ ਹਨ ਅਤੇ ਸਾਡੇ ਮਨ ਨੂੰ ਮੋਹ ਕੇ ਕਿਸੇ ਵਿਸਮਾਦੀ ਅਹਿਲਾਦ ਦਾ ਹਲੂਣਾ ਦੇ ਸਕਦੀਆਂ ਹਨ। ਜੇਕਰ ਇਸ ਸਮੁੱਚੇ ਰਾਗ ਦੇ ਅਲਾਪ ਵਿੱਚ ਕਿਸੇ ਇੱਕ ਵੀ ਸਾਜ਼ ਦੀ ਸੁਰ ਬੇਸੁਰੀ ਹੋ ਜਾਏ ਤਾਂ ਸਾਰੇ ਰਾਗ ਦੇ ਅਲਾਪ ਵਿੱਚ ਵਿਘਨ ਪੈ ਜਾਂਦਾ ਹੈ, ਜੋ ਕਿ ਰਾਗੀ ਵਾਸਤੇ ਅਸਹਿ ਹੁੰਦਾ ਹੈ। ਇਸੇ ਤਰ੍ਹਾਂ ਕਾਇਨਾਤ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਦੀਆਂ ਲਹਿਰਾਂ ਦੁਆਰਾ ਇਲਾਹੀ ਰਾਗ ਦਾ ਅਲਾਪ, ਜਿਹਨੂੰ ਗੁਰਬਾਣੀ ਵਿੱਚ ਅਨਹਦ ਧੁਨੀ ਕਿਹਾ ਗਿਆ ਹੈ, ਇਹ ਸਦੀਵੀ ਵੱਜ ਰਹੀ ਹੈ। ਇਹਦੇ ਕਰਾਮਾਤੀ ਅਸਰ ਅਤੇ ਪ੍ਰੇਰਨਾ ਨਾਲ ਸਾਰੀ ਕਾਇਨਾਤ ਸਹਿਜ ਸੁਭਾਏ ਉਪਜਦੀ ਹੈ, ਵੱਧਦੀ ਹੈ, ਫੁੱਲਦੀ ਹੈ, ਖਿੜਦੀ ਹੈ, ਫਲਦੀ ਲੈ ਹੁੰਦੀ ਰਹਿੰਦੀ ਹੈ। ਆਪੋ ਆਪਣੇ ਨਾਲ ਲਿਖੇ ਹੁਕਮ ਦੇ ਵਿੱਚ ਵਿਚਰਦੀ ਹੋਈ ਇਸ ਤਰ੍ਹਾਂ ਇਹ ਕੁਦਰਤ ਜਨਮ ਸਫਲਾ ਕਰਦੀ ਹੈ। ਪਰ ਸਿਰਫ ਇੱਕ ਇਨਸਾਨੀ ਜੂਨ ਹੈ ਜੋ ਕਿ ਆਪਣੇ ਭਰਮ ਭੁਲਾਵੇ ਵਿੱਚ ਆਪਣੀਆਂ ਹੋਮੇ ਵਿਹੜੀਆਂ, ਸਿਆਣਪਾਂ, ਚਾਤਰੀਆਂ, ਏੜਾਂ ਤੇੜਾਂ ਦੁਆਰਾ ਇਸ ਇਲਾਹੀ ਹੁਕਮ ਦੀ ਰਵਾਨਗੀ ਜਾਂ ਉਹਦੇ ਭਾਣੇ ਤੋਂ ਅਣਜਾਣ, ਬੇਪਰਵਾਹ, ਅਵੇਸਲੀ, ਬੇਸੁਰੀ, ਬੇਮੁੱਖ, ਮਚਲੀ ਅਤੇ ਢੀਠ ਹੋ ਕੇ ਆਪਣੇ ਭਾਣੇ ਵਿੱਚ ਵਿਚਰਦੀ ਹੈ ਅਤੇ ਨਤੀਜੇ ਵਜੋਂ ਤ੍ਰਿਸ਼ਨਾ, ਚਿੰਤਾ, ਈਰਖਾ, ਦਵੈਤ ਦੀ ਗੁੱਝੀ ਅੱਗ ਦੇ ਵਿੱਚ ਸੜ ਰਹੀ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਹੁਕਮ ਨਾ ਜਾਣੇ ਬੱਪੜੇ, ਭੁੱਲੇ ਫਿਰੇ ਗਵਾਰ। ਇਸ ਤਰ੍ਹਾਂ ਸਿਰਫ ਇਨਸਾਨ ਹੀ ਉਸ ਬੇਅੰਤ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਅਤੇ ਬਰਕਤਾਂ ਤੋਂ ਵਾਂਝਾ ਜਾਂਦਾ ਹੈ। ਸਾਡੀ ਆਪਣੀ ਮਨਮਰਜ਼ੀ ਦਾ ਕੀਤਾ ਹੋਇਆ ਹਰ ਇੱਕ ਖਿਆਲ, ਸਾਡੀਆਂ ਸਿਆਣਪਾਂ, ਸਾਡੀਆਂ ਚਤੁਰਾਈਆਂ, ਸਕੀਮਾਂ, ਵਿਉਂਤਾਂ, ਏਹੜ ਤੇਹੜ, ਕਰਮ ਧਰਮ, ਜੋਗ ਹੱਠ, ਇਹ ਸਾਰੇ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵੱਸ ਪਾਉਂਦੇ ਹਨ। ਆਪਣੀ ਮਰਜ਼ੀ ਦੇ ਨਾਲ ਕੀਤੇ ਹੋਏ ਇਹ ਸਾਰੇ ਖਿਆਲ ਅਤੇ ਕਰਮ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵੱਸ ਪਾਉਂਦੇ ਹਨ ਅਤੇ ਅਸੀਂ ਉਸ ਇਲਾਹੀ ਅਪਾਰ ਅਪੁੱਲ ਹੁਕਮ ਦੇ ਭਾਣੇ ਦੀ ਰਵਾਨਗੀ ਦੇ ਵਿੱਚ ਵਿਘਨ ਪਾਉਣ ਦੇ ਦੋਸ਼ੀ ਹੁੰਦੇ ਹਾਂ, ਉਹਦੀ ਸਜ਼ਾ ਭੁਗਤਦੇ ਹਾਂ। ਮਨਮੁੱਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਆਪਣੀਆਂ ਸਿਆਣਪਾਂ ਅਤੇ ਉਕਤੀਆਂ ਯੁਕਤੀਆਂ ਵਿੱਚ ਗਲਤਾਨ ਹੋ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਉਹਨੇ ਸਾਨੂੰ ਸਿਆਣਪ ਤਾਂ ਦਿੱਤੀ ਸੀ ਕਿ ਅਸੀਂ ਇਸ ਸਿਆਣਪ ਦਾ ਆਸਰਾ ਲੈ ਕੇ ਉਹਦੇ ਨਾਲ ਮਿਲ ਸਕੀਏ, ਲੇਕਿਨ ਅਸੀਂ ਆਪਣੀਆਂ ਉਕਤੀਆਂ ਯੁਕਤੀਆਂ ਵਿੱਚ ਗਲਤਾਨ ਹੋ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਗਏ। ਸੋ ਆਦ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਗੁਰਪ੍ਰਸਾਦ ਦੀ ਨਿੱਘੀ ਗੋਦ ਅਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਵਾਸਤੇ, ਧੁਰੋਂ ਸਾਡੇ ਵਾਸਤੇ ਗੁਰੂ, ਅਵਤਾਰ, ਗੁਰਮੁਖ ਪਿਆਰੇ ਅਤੇ ਮਹਾਂਪੁਰਖ ਲੋੜ ਅਨੁਸਾਰ ਇਸ ਜੱਗ ਵਿੱਚ ਭੇਜੇ ਅਤੇ ਉਹਨਾਂ ਨੇ ਉਸ ਵਕਤ ਦੀ ਹਾਲਤ ਅਨੁਸਾਰ ਭਿੰਨ ਭਿੰਨ ਬੋਲੀਆਂ ਵਿੱਚ ਜਗਤ ਦੇ ਜੀਵਾਂ ਨੂੰ ਪਰਮਾਰਥ ਵੱਲ ਪ੍ਰੇਰਨ ਵਾਸਤੇ ਆਪੋ ਆਪਣੀਆਂ ਬੋਲੀਆਂ ਵਿੱਚ ਉਪਦੇਸ਼ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ, ਅਕਾਲ ਪੁਰਖ ਦਾ ਆਪਣੇ ਬੱਚਿਆਂ, ਆਪਣੇ ਜੀਵਾਂ ਵਾਸਤੇ ਅਤਿਅੰਤ ਪਿਆਰ ਭਾਵਨਾ ਦਾ ਉਹਦਾ ਬਿਰਧ ਹੈ, ਉਹਦੀ ਮਿਹਰ ਹੈ, ਉਹਦੀ ਬਖਸ਼ਿਸ਼ ਹੈ, ਉਹਦਾ ਗੁਰਪ੍ਰਸਾਦ ਦਾ ਪ੍ਰਗਟਾਵਾ ਹੈ, ਵਿਕਾਸ ਹੈ, ਪ੍ਰਤੀਕ ਹੈ। ਜਿਵੇਂ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਅਤੇ ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਉਹਨੂੰ ਮੁੜ ਆਪਣੇ ਗਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਅਤੇ ਸੁੱਖ ਦੇਣ ਵਾਸਤੇ ਲੋਚਦੀ ਰਹਿੰਦੀ ਹੈ, ਤਾਂਘਦੀ ਹੈ। ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਹਨੂੰ ਮੁੜ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਉਮਤ ਆਪਣੇ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸੇ ਲਈ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਉਹਨੇ ਅੰਤਰੀਵ ਜੀਵਨ ਤੱਤ ਆਤਮਾ ਦੇ ਵਿੱਚ ਆਪਣੇ ਪਿਆਰ ਦੀ ਖਿੱਚ ਸ਼ਾਮਿਲ ਕੀਤੀ ਹੋਈ ਹੈ, ਜਿਸ ਦੁਆਰਾ ਜੀਵ ਦੀ ਆਪਣੀ ਇਲਾਹੀ ਮਾਂ ਅਕਾਲ ਪੁਰਖ ਵੱਲ ਅੰਦਰੋਂ ਅਣਜਾਣੇ ਸਹਿਜ ਸੁਭਾਏ ਇੱਕ ਖਿੱਚ ਪੈਂਦੀ ਰਹਿੰਦੀ ਹੈ। ਜਿਉਂ ਜਿਉਂ ਜੀਵ ਦਾ ਹੋਮੇ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਜੀਵ ਦੀ ਆਪਣੇ ਕੇਂਦਰ ਵੱਲ ਅੰਤਰ ਆਤਮੇ ਖਿੱਚ ਵੱਧਦੀ ਜਾਂਦੀ ਹੈ। ਇਹ ਖਿੱਚ ਕਿਉਂ ਘਟਦੀ ਹੈ? ਕਿਉਂਕਿ ਸਾਡੇ ਅੰਤਰ ਆਤਮੇ ਉੱਤੇ ਹੋਮੇ ਦਾ ਉਛਾੜ ਚੜ੍ਹ ਜਾਂਦਾ ਹੈ, ਪੜਦਾ ਚੜ੍ਹ ਜਾਂਦਾ ਹੈ, ਜਿਸ ਕਰਕੇ ਸਾਨੂੰ ਇਹ ਖਿੱਚ ਮਹਿਸੂਸ ਨਹੀਂ ਹੁੰਦੀ। ਜਿਉਂ ਜਿਉਂ ਹੋਮੇ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਜੀਵ ਦੀ ਆਪਣੇ ਕੇਂਦਰ ਵੱਲ ਅੰਤਰ ਆਤਮੇ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ ਤਾਰ ਜਾਂ ਕਾਂਖੀ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪ ਆਪਣੀ ਅੰਸ਼ ਨੂੰ ਸਾਨੂੰ ਜੀਵਾਂ ਨੂੰ ਆਪਣੇ ਵੱਲ ਆਪਣੇ ਇਲਾਹੀ ਪਿਆਰ ਨਾਲ ਸਦਾ ਖਿੱਚ ਰਿਹਾ ਹੈ। ਦੂਜੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਜ ਸੁਭਾਏ ਅੰਦਰੋਂ ਖਿੱਚ ਖਾ ਰਿਹਾ ਹੈ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ, ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ, ਅਬ ਇਹ ਪ੍ਰੀਤ ਮਹਾਪ੍ਰਬਲ ਪਈ ਆਨ ਬਿਖੈ ਜਰੀ। ਇਹ ਪਿਆਰ ਖਿੱਚ, ਇਹ ਪ੍ਰੀਤ ਡੋਰੀ, ਇਹ ਪ੍ਰੇਮ ਬਿਰਹੋ, ਇਹ ਪ੍ਰੇਮ ਚਾਓ, ਇਹ ਪ੍ਰੇਮ ਯਾਦ ਜਾਂ ਪ੍ਰੇਮ ਤਾਰ, ਇਹ ਅਕਾਲ ਪੁਰਖ ਦੀ ਅਥਾਹ ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪਿਰਮ ਪਿਆਲਾ, ਪਿਰਮ ਖੇਲ, ਪ੍ਰੇਮ ਸਵੈਪਨਾ ਅਤੇ ਉਹਦੀ ਨਦਰ ਕਰਮ ਦਾ ਪ੍ਰਤੀਕ ਹੈ, ਜੋ ਕਿ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਹਦੇ ਨਾਲ ਲਿਖਿਆ ਹੋਇਆ ਹੁਕਮ ਹਰ ਜੀਵ ਵਾਸਤੇ ਇੱਕ ਜੀਵਨ ਸੇਧ ਹੈ, ਇਹਦਾ ਨਿੱਜੀ ਧਰਮ ਹੈ, ਇਹ ਮੁਕੰਮਲ ਕਾਨੂੰਨ ਹੈ ਜੋ ਲੋਕ ਸੁਖੀਆ ਪਰਲੋਕ ਸੁਹੇਲਾ ਹੈ। ਇਹ ਅੰਤਰ ਆਤਮੇ ਬੀਜ ਹੈ ਜੋ ਅੰਦਰੋਂ ਉਪਜਿਆ, ਓਤ ਪੋਤ ਲਪਟਾਇਆ, ਰਵ ਰਿਹਾ ਭਰਪੂਰ। ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਗੁਪਤ ਹੈ, ਅਪਾਰ ਹੈ, ਅਪੁੱਲ ਹੈ, ਨਾਮ ਹੈ। ਇਹ ਸਾਡੇ ਅੰਦਰ ਜੋ ਕਾਂਖੀ ਹੈ, ਇਹੀ ਨਾਮ ਹੈ। ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ। 84 ਲੱਖ ਜੂਨਾਂ ਆਪੋ ਆਪਣੇ ਇਸ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੀਆਂ ਹੋਈਆਂ ਅਪੋਲ ਤੇ ਸਹਿਜ ਸੁਭਾਏ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੀਆਂ ਹੋਈਆਂ ਆਪਣਾ ਜੀਵਨ ਪੰਥ ਮੁਕਾ ਰਹੀਆਂ ਹਨ। ਇਸ ਤਰ੍ਹਾਂ ਉਹਨਾਂ ਦੀ ਸਹਿਜ ਸੁਭਾਏ ਆਤਮਿਕ ਤਰੱਕੀ ਹੁੰਦੀ ਰਹਿੰਦੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਪ੍ਰਚਾਰ ਦੀ ਲੋੜ ਹੈ। ਪਰ ਇਹ ਉਲਟੀ ਖੇਲ ਪ੍ਰੇਮ ਕੀ ਇਹ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਉਲਟੀ ਆਤਮਿਕ ਖੇਲ ਔਖੀ ਹੈ, ਦੇਰ ਪਾ ਜ਼ਰੂਰ ਹੈ, ਪਰ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡੇ ਵਾਸਤੇ ਵੀ ਸੌਖੀ ਹੋ ਸਕਦੀ ਹੈ। ਉੱਤਮ ਦੇਵੀ ਸੰਗਤ ਦੀ ਪਿਉਂ ਚਾੜਨ ਨਾਲ ਸਾਡਾ ਮਨ, ਸਾਡੀ ਮਤ, ਸਾਡੀ ਬੁੱਧੀ ਅਤੇ ਅੰਤਸ਼ਕਰਨ ਦੇ ਤੱਤ, ਸਾਡੇ ਅੰਸ਼, ਰੰਗਣ, ਖਿਆਲ, ਭਾਵਨਾਵਾਂ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗਾਂ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਸਾਡੇ ਕਰਮ, ਸਾਡੀਆਂ ਆਦਤਾਂ, ਸਾਡਾ ਜੀਵਨ, ਇੱਥੋਂ ਤੱਕ ਕਿ ਸਾਡੇ ਭਾਗ ਵੀ ਸਭ ਕੁਝ ਉੱਕਾ ਬਦਲ ਜਾਂਦੇ ਹਨ। ਇਸ ਗੁਰਮਤਿ ਦੀ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਪੁਸ਼ਟ ਬਾਤ ਤੇ ਪਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸਨਈ, ਜੋ ਕਿਰਪਾ ਗੋਬਿੰਦ ਪਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਜ਼ਰ ਪਰਗਾਸੀ, ਜਿਵੇਂ ਮੋਮਬੱਤੀ ਜਾਂ ਦੀਵੇ ਦੀ ਜੋ ਮੱਧਮ ਜਿਹੀ ਲੋਅ ਹੁੰਦੀ ਹੈ, ਉਹਦੀ ਹਸਤੀ ਸੂਰਜ ਦੀ ਤੀਖਣ ਰੌਸ਼ਨੀ ਨਾਲ ਮਾਤ ਪੈ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਸਾਡਾ ਮਨ ਇਸ ਅਲੌਕਿਕ ਆਤਮਿਕ ਪ੍ਰਕਾਸ਼ ਦੇ ਤੇਜ ਨਾਲ ਇੰਨਾ ਝੁੰਦਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਵਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਨਿਕਲ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹੋ ਜਿਹਾ ਵਿਸਮਾਦੀ ਆਤਮਿਕ ਚਲਕਾਰੇ ਦਾ ਸਾਡੇ ਮਨ ਸਾਡੀ ਬੁੱਧੀ ਉੱਤੇ ਅਲੌਕਿਕ ਤੇ ਵਿਸਮਾਦੀ ਅਸਰ ਹੁੰਦਾ ਹੈ, ਤੇ ਜੀਵ ਵਜਦ ਵਿੱਚ ਆ ਕੇ ਪੁਕਾਰ ਉੱਠਦਾ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਔਰ ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਪੁਤ ਪਰਮਦ ਪੁਤ, ਬਿਸਮੈ ਬਿਸਮ, ਅਸਚਰਜ ਹੈ ਅਸਚਰਜ, ਅਤ ਅਤ ਹੈ। ਅਬ ਮੁਹੇ ਜੀਵਨ ਪਦਵੀ ਪਾਈ, ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੈ ਸਵਾਤ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਅੱਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅੰਤਰ ਆਤਮੇ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਹਨੇ ਜਨਮਾਂ ਜਨਮਾਂ ਤੋਂ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਹੋਇਆ ਸੀ, ਪਰ ਫੁਲਤ ਕੀਤਾ ਹੋਇਆ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਸੀ, ਕੂੜ ਸੀ, ਉਹ ਦੂਜਾ ਭਾਉ ਸੀ ਜਿਹਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਕੂੜੇ ਦਾਅਵੇ ਕਰਦਾ ਹੋਇਆ ਉਹ ਆਪਣੀ ਮਨ ਮਰਜ਼ੀ ਨਾਲ ਆਪਣੇ ਭਾਣੇ ਵਿੱਚ ਵਿਚਰਦਾ ਹੋਇਆ ਆਪਣਾ ਅਮੋਲਕ ਜੀਵਨ ਐਵੇਂ ਹੀ ਅਜਾਈ ਗੁਆਰਿਆ ਸੀ। ਝੂਠ 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 ਦੁਨੀ ਗੁਮਾਨ, ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਕੂੜ ਕੂੜੇ ਨਿਹੋ ਲੱਗਾ, ਵਿਸਰਿਆ ਕਰਤਾਰ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਤਾੜਨਾ ਕੀਤੀ ਗਈ ਹੈ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ। ਇਹਨਾਂ ਵਿਚਾਰਾਂ ਵਿੱਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਸਾਡੇ ਹੋਮੇ ਵਿਹੜੇ ਹੋਏ ਮਨ ਨੂੰ ਬਦਲਣ ਵਾਸਤੇ, ਇਹਦੇ ਉੱਤੇ ਪਿਉਂਦ ਚੜਾਉਣ ਵਾਸਤੇ, ਇਹਦੀ ਮੈਂ ਮੇਰੀ ਦੀ ਹੰਗਤਾ ਨੂੰ ਮਿਟਾਉਣ ਲਈ, ਬੁੱਧ ਬਦਲੀ ਸਿੱਧ ਪਾਈ ਲਈ, ਮਤ ਬਦਲਣ ਲਈ, ਉਲਟੀ ਪ੍ਰਿਮ ਖੇਲ ਲਈ, ਹਉਮੈ ਦੀ ਗੁਲਾਮੀ ਤੋਂ ਛੁੱਟਣ ਲਈ ਤੇ ਹੁਕਮ ਰਜਾਈ ਚੱਲਣ ਵਾਸਤੇ ਕਿਸ ਚੀਜ਼ ਦੀ ਲੋੜ ਹੈ? ਸਭ ਤੋਂ ਪਹਿਲਾਂ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਫਿਰ ਸਾਧ ਸੰਗਤ ਵਿੱਚ ਅੰਤਰ ਆਤਮੇ ਨਾਮ ਸਿਮਰਨ ਅਥਵਾ ਸ਼ਬਦ ਦੀ ਕਮਾਈ, ਤੇ ਤੀਸਰਾ ਗੁਰਪ੍ਰਸਾਦ ਜਾਂ ਨਦਰ ਕਰਮ ਦੀ ਲੋੜ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੰਗਤ ਜਾਂ ਕੁਸੰਗਤ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਣ ਚਾੜਦੀ ਹੈ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਂ ਉੱਤੇ ਕੋਈ ਹੋਰ ਰੰਗਣ ਚੜੀ ਹੁੰਦੀ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਵਗਦਾ ਹੈ, ਪਰ ਠੰਡੀ ਜਾਂ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਤੱਤਾ ਜਾਂ ਠੰਡਾ ਹੋ ਜਾਂਦਾ ਹੈ। ਸੋ ਸਾਡੀ ਮਤ ਬੁੱਧ ਬਦਲਣ ਵਾਸਤੇ, ਇਹਨੂੰ ਇਲਾਹੀ ਗੁਰਮਤ ਦੀ ਪਿਉਂਦ ਚਾੜਨ ਵਾਸਤੇ, ਜਿਉਂਦੀ ਜਾਗਦੀ ਸਾਧ ਸੰਗਤ ਅਥਵਾ ਬਖਸ਼ੇ ਹੋਏ ਆਤਮ ਜੀਵਨ ਜਿਉਣ ਵਾਲੇ ਗੁਰਮੁਖਾਂ ਦੀ ਸੰਗਤ ਅਤੇ ਸੇਵਾ ਅਤ ਸਹਾਇਕ ਹੁੰਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ, ਨਾਨਕ ਮਹਿਲ ਨਾ ਲੱਗਈ ਨਾ ਫਿਰ ਜੋਨੀ ਪਾਓ। ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟ ਲਾਗੈ ਪ੍ਰਭ ਰੰਗ, ਕਰਮ ਧਰਮ ਇਹ ਤੱਤ ਗਿਆਨ ਸਾਧ ਸੰਗ ਜਪੀਐ ਹਰ ਨਾਮ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ ਹੋਏ, ਸਾਡੇ ਹਰ ਕਰਮ ਦੇ ਪਿੱਛੇ ਕੋਈ ਨਾ ਕੋਈ ਇੱਛਾ ਹੁੰਦੀ ਹੈ ਅਤੇ ਹਰ ਇੱਕ ਇੱਛਾ ਦੇ ਪਿੱਛੇ ਕੋਈ ਨਾ ਕੋਈ ਭਾਵਨਾ ਹੁੰਦੀ ਹੈ। ਇੱਛਾ ਦੀ ਪੂਰਤੀ ਵਾਸਤੇ ਅਸੀਂ ਹਰਕਤ ਕਰਦੇ ਹਾਂ, ਹਰਕਤ ਨੂੰ ਪ੍ਰੇਰਨਾ ਕਿੱਥੋਂ ਮਿਲੀ, ਇਹਦੇ ਪਿੱਛੇ ਭਾਵਨਾ ਤੋਂ, ਅਤੇ ਪ੍ਰੇਰਨਾ ਜਾਂ ਉਕਸਾਹਟ ਅਨੁਸਾਰ ਕਰਮ ਕੀਤੇ ਜਾਂਦੇ ਹਨ। ਉਕਸਾਹਟ ਦੇ ਪਿੱਛੇ ਜੋ ਵੀ ਸਾਡੀ ਭਾਵਨਾ ਹੁੰਦੀ ਹੈ ਉਹਨੂੰ ਮਨ ਮਰਜ਼ੀ ਜਾਂ ਸਾਡਾ ਭਾਣਾ ਕਿਹਾ ਜਾਂਦਾ ਹੈ। ਹਰ ਇੱਕ ਜੀਵ ਦੀ ਭਾਵਨਾ ਉਹਦੇ ਪਿਛਲੇ ਜਨਮਾਂ ਦੇ ਸੰਸਕਾਰਾਂ, ਉਹਦੀ ਇਸ ਜਨਮ ਦੀ ਸੰਗਤ ਅਤੇ ਉਹਦੀ ਰੰਗਤ ਅਨੁਸਾਰ ਹੁੰਦੀ ਹੈ। ਸੋ ਇਸੇ ਕਰਕੇ ਸਾਡੀਆਂ ਭਾਵਨਾ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ, ਕਿਉਂਕਿ ਅਸੀਂ ਪਿਛਲੇ ਜਨਮਾਂ ਦੇ ਅੱਡ ਅੱਡ ਸੰਸਕਾਰ ਲੈ ਕੇ ਆਏ ਹਾਂ, ਇੱਥੇ ਸਾਡੀ ਅੱਡ ਅੱਡ ਸੰਗਤ ਹੁੰਦੀ ਹੈ, ਜਿਸ ਕਰਕੇ ਸਾਡੀਆਂ ਭਾਵਨਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਮਨ ਦੀਆਂ ਭਾਵਨਾਵਾਂ ਦੀ ਇਹ ਭਿੰਨਤਾ ਕਰਕੇ ਹੀ ਸਾਡੇ ਖਿਆਲਾਂ ਕਰਮਾਂ ਦਾ ਆਪਸ ਦੇ ਵਿੱਚ ਟਾਕਰਾ ਹੋ ਜਾਂਦਾ ਹੈ, ਖਿਆਲ ਅਤੇ ਕਰਮ ਮਿਲਦੇ ਨਹੀਂ, ਸੋ ਟਕਰਾਅ ਹੁੰਦਾ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਸਾਰੀ ਸ੍ਰਿਸ਼ਟੀ ਅੰਦਰ ਸਾਡੇ ਖਿਆਲਾਂ ਕਰਮਾਂ ਭਾਵਨਾਵਾਂ ਨਿਸ਼ਚਿਆਂ ਵਿੱਚ ਮਤਭੇਦ ਹੈ। ਇਹਦੇ ਕਰਕੇ ਸਾਡੇ ਘਰਾਂ ਵਿੱਚ, ਭਾਈਚਾਰੇ ਵਿੱਚ, ਧਰਮਾਂ ਵਿੱਚ ਇੰਨੇ ਮਤਭੇਦ, ਵਾਦ ਵਿਵਾਦ, ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ ਅਤੇ ਖਲਕਤ ਦੁਖੀ ਹੁੰਦੀ ਹੈ। ਸਾਡੀ ਇਸ ਭਿਆਨਕ ਅਧੋਗਤੀ ਦਾ ਕਾਰਨ ਇਹ ਹੈ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਆਪੋ ਆਪਣੇ ਖਿਆਲਾਂ ਭਾਵਨਾਵਾਂ ਨਿਸ਼ਚਿਆਂ ਅਨੁਸਾਰ ਆਪਣੀ ਮਨਮਰਜ਼ੀ ਕਰਦੇ ਹਾਂ, ਅਰਥਾਤ ਆਪਣੇ ਭਾਣੇ ਵਿੱਚ ਚੱਲਦੇ ਹਾਂ। ਇਹਦਾ ਨਤੀਜਾ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਸਾਨੂੰ ਭੁਗਤਣਾ ਪੈਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਸ ਪੰਕਤੀ ਵਿੱਚ ਜਿੱਥੇ ਸਾਨੂੰ ਆਪੋ ਆਪਣੇ ਭਾਣੇ ਵਿੱਚ ਚੱਲਣ ਦੇ ਨਤੀਜੇ ਦੀ ਤਾੜਨਾ ਕੀਤੀ ਗਈ ਹੈ, ਉੱਥੇ ਨਾਲ ਹੀ ਸਾਨੂੰ ਪ੍ਰੇਰਿਆ ਵੀ ਗਿਆ ਹੈ, ਸਤਿਗੁਰ ਕੈ ਭਾਣੇ ਚੱਲ, ਰਹਿ ਰਜਾਈ ਹੁਕਮ ਪਛਾਣੇ। ਅਸੀਂ ਜਨਮ ਜਨਮਾਂਤਰਾਂ ਤੋਂ ਆਪਣੇ ਹਉਮੈ ਵਿੜੇ ਮਨ ਦੀ ਪ੍ਰੇਰਨਾ ਵਿੱਚ ਆਪਣੀ ਮਨਮਰਜ਼ੀ ਕਰਦੇ ਆਏ ਹਾਂ। ਸੋ ਜਿੰਨਾ ਚਿਰ ਸਾਡੀ ਹਉਮੈ ਦਾ ਅਭਾਵ ਨਹੀਂ ਹੁੰਦਾ, ਅਸੀਂ ਇਲਾਹੀ ਹੁਕਮ ਨੂੰ ਅੰਤਰ ਆਤਮੇ ਅਨੁਭਵ ਦੁਆਰਾ ਬੁੱਝ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ ਅਤੇ ਆਪਣੇ ਭਾਣੇ ਦੀ ਰਵਾਨਗੀ ਦਾ ਵੇਗ ਇਸੇ ਤਰ੍ਹਾਂ ਸਹਿਜ ਸੁਭਾਏ ਚੱਲਦਾ ਰਹੇਗਾ, ਅਸੀਂ ਜਮਾਂ ਦੇ ਵੱਸ ਪੈ ਕੇ ਦੁਖੀ ਹੁੰਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਦੁੱਖ ਲੱਗਾ ਬਿਨ ਸੇਵੀਐ ਹੁਕਮ ਮੰਨੇ ਦੁੱਖ ਜਾਏ। ਸੋ ਇਸ ਪੰਕਤੀ ਅਨੁਸਾਰ ਆਪਣੇ ਭਾਣੇ ਵਿੱਚੋਂ ਨਿਕਲ ਕੇ ਸਾਨੂੰ ਇਲਾਹੀ ਭਾਣੇ ਵਿੱਚ ਆਉਣ ਲਈ ਸਤਿਗੁਰੂ ਦੀ ਸ਼ਰਨੀ ਆਉਣਾ ਲਾਜ਼ਮੀ ਹੈ। ਪਰ ਸਾਨੂੰ ਤਾਂ ਇਹ ਵੀ ਸੋਝੀ ਨਹੀਂ ਕਿ ਆਪਣੇ ਭਾਣੇ ਅਤੇ ਸਤਿਗੁਰੂ ਦੇ ਭਾਣੇ ਵਿੱਚ ਫਰਕ ਕੀ ਹੈ। ਅਸੀਂ ਆਪਣੇ ਭਾਣੇ ਜਾਂ ਆਪਣੀ ਮਨਮਰਜ਼ੀ ਨੂੰ ਹੀ ਹੁਕਮ ਸਮਝੀ ਬੈਠਦੇ ਹਾਂ। ਅਸੀਂ ਗੁਰਬਾਣੀ ਵਿੱਚ ਨਿਤਾ ਪ੍ਰਤੀ ਇਲਾਹੀ ਹੁਕਮ ਦੀ ਬਾਬਤ ਪੜ੍ਹਦੇ ਹਾਂ, ਸੁਣਦੇ ਹਾਂ, ਗਾਇਨ ਕਰਦੇ ਹਾਂ, ਪਰ ਫਿਰ ਵੀ ਸਾਨੂੰ ਹੁਕਮ ਦੀ ਬਾਬਤ ਅਜੇ ਕੋਈ ਸੋਝੀ ਨਹੀਂ, ਨਾ ਹੀ ਹੁਕਮ ਨੂੰ ਸਮਝਣ, ਇਹਨੂੰ ਅਨੁਭਵ ਕਰਨ, ਬੁੱਝਣ, ਸੀਝਣ, ਪਹਿਚਾਨਣ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ। ਉੱਦਮ ਤਾਂ ਕੀ ਕਰਨਾ ਸੀ। ਬਾਣੀ ਵਿੱਚ ਦਰਜ ਹੁਕਮ ਜਾਂ ਭਾਣੇ ਦੀ ਬਾਬਤ ਅਸੀਂ ਜੋ ਵੀ ਵਿਆਖਿਆ ਜਾਂ ਕਥਾ ਕਥੌਲੀ ਕਰਦੇ ਹਾਂ, ਉਹ ਐਵੇਂ ਸੁਣੀ ਸੁਣਾਈ, ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਮਨ ਘੜਤ ਕਲਪਨਾ, ਫੋਕੀ ਫਿਲੋਸਫੀ, ਮਾਨਸਿਕ ਢਕੌਂਸਲੇ ਜਾਂ ਖੁਸ਼ਕ ਸੁੱਕਾ ਗਿਆਨ ਹੀ ਹੁੰਦਾ ਹੈ। ਕਿਉਂਕਿ ਗੁਰਬਾਣੀ ਦੀ ਕਸਵੱਟੀ ਹੈ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਏ, ਹੁਕਮੇ ਬੁੱਝੇ ਤੱਤ ਪਛਾਣੇ। ਇਹਨਾਂ ਪੰਕਤੀਆਂ 'ਤੇ ਅਸੀਂ ਅਜੇ ਸਹੀ ਨਹੀਂ ਉੱਤਰਦੇ। ਪਾਠ, ਕੀਰਤਨ, ਕਥਾ ਵਾਰਤਾ ਕਰਦਿਆਂ ਵੀ ਅਸੀਂ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਹੀਂ ਨਿਕਲ ਸਕੇ ਅਤੇ ਹੋਮੇ ਦੇ ਅੰਧ ਗੁਬਾਰ ਵਿੱਚ ਹੀ ਵਿਚਰਦੇ ਹਾਂ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ। ਰਾਗੇ ਨਾਦੇ ਬਾਹਰਾ, ਇਹਨੇ ਹੁਕਮ ਨਾ ਬੁੱਝਿਆ ਜਾਏ, ਤੇ ਹੋਮੇ ਬੁੱਝੇ ਤਾਂ ਦਰ ਸੁੱਝੈ। ਸੋ ਇੱਥੇ ਇੱਕੋ ਨੁਕਤਾ ਕੀ ਹੈ ਸਾਡੀ ਹੋਮੇ ਨੂੰ ਬੁੱਝਣ ਦਾ। ਦਿਮਾਗੀ ਗਿਆਨ ਜਾਂ ਫੋਕੀਆਂ ਫਿਲੋਸਫੀਆਂ ਦੇ ਵਾਦ ਵਿਵਾਦ ਨਾਲ ਹੁਕਮ ਨੂੰ ਬੁੱਝਿਆ ਨਹੀਂ ਜਾ ਸਕਦਾ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਗੁਰਮੁਖ ਪਿਆਰਿਆਂ ਨੇ ਦਰਸਾਇਆ ਹੈ ਕਿ ਇਲਾਹੀ ਹੁਕਮ ਸਿਰਫ ਆਤਮਿਕ ਅਨੁਭਵ ਦੁਆਰਾ ਹੀ ਬੁੱਝਿਆ, ਸੀਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਪਰ ਅਸੀਂ ਦਿਮਾਗੀ ਤੀਖਣਤਾ ਦੀਆਂ ਫਿਲੋਸਫੀਆਂ ਅਤੇ ਉਕਤੀਆਂ ਯੁਕਤੀਆਂ ਨੂੰ ਹੀ ਆਤਮਿਕ ਅਨੁਭਵ ਸਮਝ ਬੈਠਦੇ ਹਾਂ। ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣ ਪਕਾਏ, ਸੱਸਾ ਸਿਆਣ ਪਛਾੜ ਇਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਤਦੇ ਸਾਨੂੰ ਆਪਣੇ ਭਾਣੇ ਅਤੇ ਇਲਾਹੀ ਹੁਕਮ ਦੇ ਫਰਕ ਦਾ ਅਜੇ ਤੱਕ ਪਤਾ ਨਹੀਂ ਜਾਂ ਨਿਰਣਾ ਨਹੀਂ ਹੋਇਆ। ਇਸ ਜ਼ਰੂਰੀ ਨੁਕਤੇ ਨੂੰ ਹੋਰ ਸਪਸ਼ਟ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਤ੍ਰੈ ਗੁਣਾਂ ਵਿੱਚ ਵਿਚਰਦਿਆਂ ਹੋਇਆਂ ਹੋਮੇ ਦੇ ਭਰਮ ਭੁਲਾਵੇ ਵਿੱਚ ਅਸੀਂ ਆਪੋ ਆਪਣੇ ਮਨ ਦੀਆਂ ਭਾਵਨਾਵਾਂ ਜਾਂ ਨਿਸ਼ਚਿਆਂ ਦੀ ਰੰਗਤ ਵਿੱਚ ਖਿਆਲ ਕਰਦੇ ਹਾਂ, ਕਰਮ ਕਰਦੇ ਹਾਂ। ਇਹ ਸਭ ਕੁਝ ਸਾਡੀ ਆਪਣੀ ਮਨ ਮਰਜ਼ੀ ਹੋਏਗੀ, ਸਾਡਾ ਆਪਣਾ ਪਾਣਾ ਹੋਏਗਾ। ਹੋਮੇ ਵੇੜੇ ਮਨ ਦੀ ਰੰਗਤ ਵਾਲੇ ਕਰਮ ਸਾਨੂੰ ਆਵਾਗਮਨ ਦੇ ਚੱਕਰ ਵਿੱਚ ਜਾਂ ਫਿਰ ਜਮਾਂ ਦੇ ਵਸ ਪਾਉਂਦੇ ਹਨ। ਤ੍ਰੈ ਗੁਣਾਂ ਦੇ ਵਿੱਚ ਅਸੀਂ ਜੋ ਵੀ ਸੋਚਦੇ ਹਾਂ, ਚਿਤਵਦੇ ਹਾਂ, ਕਰਮ ਕਰਦੇ ਹਾਂ, ਉਹ ਹੋਮੇ ਦੇ ਅਧੀਨ ਕਰਦੇ ਹਾਂ। ਇਸ ਕਰਕੇ ਹੋਮੇ ਦੇ ਅਧੀਨ ਸਾਡਾ ਆਪਣਾ ਭਾਣਾ ਕੰਮ ਕਰਦਾ ਹੈ। ਇਹਦੇ ਉਲਟ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣਾ ਅੰਤਰ ਆਤਮੇ ਸਹਿਜ ਸੁਭਾਏ ਗੁਪਤੋ ਗੁਪਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। 84 ਲੱਖ ਜੂਨਾਂ ਇਸ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਵਰਤ ਰਹੀਆਂ ਹਨ, ਪਰ ਇਨਸਾਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੀ ਤੀਖਣ ਬੁੱਧੀ ਦੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵਿੱਚੋਂ ਉੱਖੜ ਜਾਂਦਾ ਹੈ, ਬੇਮੁੱਖ ਹੋ ਜਾਂਦਾ ਹੈ, ਬੇਸੁਰਾ ਹੋ ਜਾਂਦਾ ਹੈ ਅਤੇ ਆਪਣੇ ਭਾਣੇ 'ਚ ਵਿਚਰਦਾ ਹੋਇਆ ਠੋਕਰਾਂ ਖਾਂਦਾ ਹੈ। ਅਕਾਲ ਪੁਰਖ ਇੱਕ ਹੈ, ਉਹਦਾ ਹੁਕਮ ਵੀ ਇੱਕ ਹੈ। ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵੀ ਇੱਕ ਸਾਰ सदीवी सुखदाई अपार अपुल कल्याणकारी है, ए नाम है। एको नाम हुकम है, नानक सतगुर दिया बुझाए जियो। इको हुकम वर्तदा एका सिरकारा। सो इलाही हुकम एक है, ओदे विच दूजा पाओ नहीं हो सकता, ओदे विच होमे नहीं हो सकती। 84 लख जूना सहज सुभाए अनजाने हुकम दी रवानगी जा पाने विच सुर हो के रुड़ रहियां हन, पर इंसान इस इको इलाही हुकम तो बेमुख अते बेसरा हो के आपो अपनी मन मर्जी करदे हन। इसे नूं मन मत किया जांदा है। इस करके दूजे भाओ दी रंगत होण करके साडा आपस दे विच टकराव हुंदा रहिंदा है। इसे करके इंसानां विच खुदगर्जी ईरखा द्वैत वैर विरोध लड़ाइयां झगड़ियां दा बोलबाला है, जिदे नाल साडा जीवन अत अशांत ते दुखदाई हो रहा है। इलाही हुकम तो बेमुख ते बेसुरा होना ही मन मत है, जो कि सारे दुखां कलेशां दा मूल है। जब लग हुकम ना बूझता तब ही लो दुखिया। एदे उल्ट इलाही हुकम नू बुझ के ओदी रवानगी विच सुर हो के ओदे पाने विच चलना गुरमत है, जिदे नाल असी सुखी ते शांत हो सकते हाँ। गुरमिल हुकम पछाणिया तब ही ते सुखिया, मन रे हुकम मन सुख होए। गुरमत अथवा इलाही हुकम विच चलण नाल असी हुकमी दे जा अकाल पुरख दे नेड़े हो जांदे हाँ, अते नतीजे वजों प्यो दादे दा इलाही खजाना शब्द जा नाम दे पात्र बनते हाँ, अते ओदी इलाही विरासत दे हकदार हो जांदे हाँ। निरंकार के देस वसै हुकम बूझ विचार पावे, नाम खजाना भगती पाया मन तन तृप्त अगाए, नानक हर जियो तांको देवे जाको हुकम मनाए। होमे बुझे तां दर सूझे, गुरमत अते मनमत दा इत्थे निर्णा करना जरूरी है, क्योंकि मनमत नाल असी विछड़ चोटां खांदे हाँ ते गुरमत दे नाल असी अपने प्यो दादे दे खजाने दे हकदार बन जांदे हाँ। क्योंकि असी अपनी मत नूं गुरमत समझ लैंदे हाँ अते अपने भाणे नूं हुकम मन लैंदे हाँ। साडी मानसिक अते अंतर आत्मे भावना जां ख्यालां दी रंगत नूं मत किया जांदा है। मनमत दी रंगत साडे होमे वेड़े मन दे भरम भुलावे विच्चों उपजदी है, अते गुरमत ओह साडे आत्मा दे प्रकाश दे अक्स विच्चों उत्पन्न हुंदा है। गुरमत जा हुकम ए साडी आत्मा दे प्रकाश दे अक्स दे विच्चों रिफ्लैक्शन विच्चों उत्पन्न हुंदा है। मनमत जा अपना पाना साडे मन दी रंगत है, ओदा रिफ्लैक्शन है, अते गुरमत साडी आत्मा दे प्रकाश दा प्रगटावा है, आत्मा दा रिफ्लैक्शन है। होमे वेड़े मन दे भरम भुलावे विच असी इलाही एको जा अकाल पुरख नूं भुल जांदे हां, अते होमे दे भरम भुलावे विच दूजे भाव विच विचरदे हां, जिस करके साडे विच मैं मेरी खुदगर्जी ईरखा द्वैत झूठ फरेब बेईमानी वैर विरोध सियाणपां उक्तियां जुक्तियां नफरत लड़ाइयां झगड़े अशांति दुख कलेश आदि ये सारे माया दे असरी औगण वापरदे हन। जदों साडे मन विच असरी औगणा दी रंगत वाले ख्याल जां विचार उपजदे हन तां असी अपनी मनमत जां अपने भाणे विच विचरदे नतीजा भुगतदे हां, ते अपने भाणे जो चले भाई विछड़ चोटां खावे। मनमुख हुकम ना जाणनी तिन मारे जम जंदार। एदे उल्ट गुरमत दे विच ਆਤਮਿਕ ਪ੍ਰਕਾਸ਼ ਦੇ ਸਾਰੇ ਗੁਣ ਪ੍ਰਵਿਰਤ ਹੁੰਦੇ ਹਨ। ਪ੍ਰੀਤ, ਪ੍ਰੇਮ, ਰਸ, ਚਾਉ, ਰੰਗ, ਦਇਆ, ਖਿਮਾ, ਸੇਵਾ, ਕੁਰਬਾਨੀ, ਸ਼ਾਂਤੀ, ਨਾਮ, ਸ਼ੁਕਰ, ਇਹ ਸਾਰੇ ਦੈਵੀ ਗੁਣ ਇਹ ਗੁਰਮਤ ਵਿੱਚ ਪ੍ਰਗਟ ਹੋ ਕੇ ਵਾਪਰਦੇ ਹਨ। ਜਦੋਂ ਅਸੀਂ ਆਪਣੇ ਮਨ ਨੂੰ ਗੁਰਮਤ ਦੀ ਪਿਉਂਦ ਚਾੜ ਕੇ ਇਲਾਹੀ ਭਾਣੇ ਵਿੱਚ ਵਿਚਰਦੇ ਹਾਂ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਸਹਿਜ ਸੁਭਾਏ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਸਾਡੀ ਜੀਵਨ ਰੋਂ ਇਲਾਹੀ ਭਾਣੇ ਦੇ ਵੇਗ ਵਿੱਚ ਸੁਰ ਹੋ ਕੇ ਉਹਦੇ ਹੁਕਮ ਵਿੱਚ ਵਿਚਰਦੀ ਹੈ। ਇਸ ਤਰ੍ਹਾਂ ਅਸੀਂ ਇਲਾਹੀ ਬਰਕਤਾਂ ਦੇ ਸਾਂਝੀਵਾਲ ਬਣ ਕੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਂਦੇ ਹਾਂ। ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ, ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਨਿਰਵਾਣੀ। ਇਸ ਲਈ ਜਦੋਂ ਸਾਡੇ ਖਿਆਲਾਂ ਜਾਂ ਭਾਵਨਾਵਾਂ ਦੀ ਰੰਗਤ ਅਸਰੀ ਔਗਣਾਂ ਵਾਲੀ ਹੁੰਦੀ ਹੈ ਉਹਦੇ ਵਿੱਚ ਹੋਮੇ ਦੀ ਲੇਸ ਹੁੰਦੀ ਹੈ। ਜਿੱਥੇ ਹੋਮੇ ਦੀ ਲੇਸ ਜਾਂ ਅਕਸ ਹੋਵੇ ਉਹ ਸਾਡਾ ਭਾਣਾ ਹੋਏਗਾ। ਇਹਦੀ ਕਸਵੱਟੀ ਕੀ ਹੈ ਕਿ ਅਸੀਂ ਆਪਣੇ ਭਾਣੇ ਵਿੱਚ ਚੱਲ ਰਹੇ ਹਾਂ ਜਾਂ ਸਤਿਗੁਰੂ ਦੇ ਭਾਣੇ ਵਿੱਚ। ਜਿੱਥੇ ਹੋਮੇ ਦੀ ਲੇਸ ਜਾਂ ਅਕਸ ਹੋਵੇ, ਜਿਨ੍ਹਾਂ ਕਰਮਾਂ ਜਾਂ ਭਾਵਨਾਵਾਂ ਵਿੱਚ ਹੋਮੇ ਦੀ ਲੇਸ ਹੋਵੇ, ਉੱਥੇ ਸਾਡਾ ਆਪਣਾ ਭਾਣਾ ਕੰਮ ਕਰਦਾ ਹੈ। ਇਸ ਨੂੰ ਹੁਕਮ ਕਹਿਣਾ ਜਾਂ ਇਲਾਹੀ ਹੁਕਮ ਦਾ ਪਰਦਾ ਪਾਉਣਾ ਵੱਡੀ ਭੁੱਲ ਹੈ, ਢੀਠਤਾਈ ਹੈ ਅਤੇ ਆਪਣੇ ਆਪ ਨਾਲ ਧੋਖਾ ਕਰਨਾ ਹੈ। ਅਸੀਂ ਆਪਣੀ ਮਰਜ਼ੀ ਜਾਂ ਭਾਣੇ ਵਿੱਚ ਜੋ ਕਰਮ ਕਰਦੇ ਹਾਂ ਆਪਣੀ ਸਾਰੀ ਸਿਆਣਪ ਸਾਰਾ ਜ਼ੋਰ ਇਹਦੇ ਉੱਤੇ ਲਾ ਦਿੰਦੇ ਹਾਂ, ਫਿਰ ਵੀ ਜੇ ਸਾਡੀ ਹੋਂ ਧਾਰੀ ਮਰਜ਼ੀ ਦੇ ਉਲਟ ਨਤੀਜਾ ਨਿਕਲ ਆਵੇ ਤਾਂ ਇਹਦਾ ਦੋਸ਼ ਅਸੀਂ ਰੱਬ ਉੱਤੇ ਜਾਂ ਫਿਰ ਬਾਕੀਆਂ ਉੱਤੇ ਥੱਪ ਕੇ ਆਪਣੇ ਉੱਪਰਲੇ ਮਨੋਂ ਰੱਬ ਦਾ ਭਾਣਾ ਕਹਿ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਦਿੰਦੇ ਹਾਂ। ਪਰ ਜਦੋਂ ਤੱਕ ਸਾਡੇ ਅੰਦਰ ਹੋਮੇ ਦੀ ਧਾਰਨਾ ਹੈ, ਹੋਮੇ ਦੀ ਰੰਗਤ ਹੈ, ਤਦ ਤੱਕ ਅਸੀਂ ਆਪਣੇ ਕਰਮਾਂ ਦੇ ਆਪ ਜ਼ਿੰਮੇਵਾਰ ਹਾਂ ਅਤੇ ਆਪਣੇ ਚੰਗੇ ਮਾੜੇ ਕਰਮਾਂ ਦਾ ਨਤੀਜਾ ਸਾਨੂੰ ਹੀ ਭੁਗਤਣਾ ਪਏਗਾ। ਆਪਣੇ ਹੋਂ ਧਾਰੀ ਕਰਮਾਂ ਦੇ ਨਤੀਜਿਆਂ ਦਾ ਦੋਸ਼ ਰੱਬ ਉੱਤੇ ਜਾਂ ਹੋਰਨਾਂ ਉੱਤੇ ਲਾਉਣਾ ਇਹ ਸਾਡੀ ਅਗਿਆਨਤਾ ਦੀ ਢੀਠਤਾਈ ਹੈ। ਸਾਰੀ ਲੁਕਾਈ ਇਸੇ ਗਲਤ ਤੇ ਝੂਠੇ ਭਰਮ ਵਿੱਚ ਫਸ ਕੇ ਤਰਾ ਤਰਾ ਕਰ ਰਹੀ ਹੈ। ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਸਾਡਾ ਜੋ ਮਨੋਕਲਪਿਤ ਗਿਆਨ ਜਾਂ ਨਿਸ਼ਚਾ ਹੈ ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੇ ਆਤਮਿਕ ਭਾਵਨਾ ਤੱਤ ਗਿਆਨ ਤੋਂ ਵਿਲੱਖਣ ਜਾਂ ਉਲਟ ਹੈ। ਇੱਕ ਪਾਸੇ ਅਸੀਂ ਹੁਕਮ ਦੀ ਵਿਆਖਿਆ ਕਰਦੇ ਹਾਂ ਅਤੇ ਉਪਰੇ ਮਨ ਨਾਲ ਰੱਬ ਦਾ ਭਾਣਾ ਕਹਿ ਛੱਡਦੇ ਹਾਂ, ਪਰ ਦੂਜੇ ਬੰਨੇ ਜਦੋਂ ਸਾਡੀ ਮਰਜ਼ੀ ਦੇ ਖਿਲਾਫ ਜਾਂ ਉਲਟ ਕੋਈ ਗੱਲ ਹੋ ਜਾਏ ਤਾਂ ਸਾਡੇ ਅੰਦਰ ਝੱਟ ਕਿਉਂ, ਕਿਆ, ਕੈਸੇ ਰੋਸੇ ਅਤੇ ਸ਼ਿਕਾਇਤਾਂ ਦੀਆਂ ਮਿਸਲਾਂ ਬਣ ਜਾਂਦੀਆਂ ਹਨ। ਇਹਨੂੰ ਅਸੀਂ ਦਿਨ ਰਾਤ ਘੋਖਦੇ, ਮੁੜ ਮੁੜ ਚਿਤਾਰਦੇ, ਕ੍ਰਿਜਦੇ, ਸੜਦੇ, ਬਲਦੇ ਇਸੇ ਦਾ ਰੋਸ ਅਤੇ ਸਿਮਰਨ ਕਰੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੇ ਇਸ ਭੁਲੇਖੇ ਉੱਤੇ ਇਉਂ ਕਟਾਕ ਕੀਤਾ ਹੈ, ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਰੋਸੇ ਜਾਂ ਸ਼ਿਕਾਇਤਾਂ ਇਹ ਸਾਡੇ ਹੋਮੇ ਵਿਹੜੀ ਮਨਮਰਜ਼ੀ ਜਾਂ ਆਪਣੇ ਭਾਣੇ ਦੀ ਹੀ ਹਵਾੜ ਹੈ, ਰੰਗਤ ਹੈ। ਸ਼ੁਕਰ ਇਲਾਹੀ ਭਾਣੇ ਨੂੰ ਸੱਤ ਸੱਤ ਕਰਕੇ ਮੰਨਣਾ ਜਾਂ ਇਲਾਹੀ ਦਾਤ ਦਾ ਧੰਨਵਾਦ ਕਰਨਾ ਹੈ। ਗੁਰਮਤ ਦੇ ਅਨੁਸਾਰ ਇਲਾਹੀ ਭਾਣੇ ਨੂੰ ਜੋ ਵੀ ਚੰਗਾ ਮੰਦਾ ਹੋਵੇ ਸੱਤ ਸੱਤ ਕਰਕੇ ਮੰਨਣਾ, ਉਸ ਇਲਾਹੀ ਦਾਤ ਦਾ ਧੰਨਵਾਦ ਕਰਨਾ ਸ਼ੁਕਰ ਕਹਾਉਂਦਾ ਹੈ। ਰੋਸ ਅਤੇ ਸ਼ੁਕਰ ਇਹ ਇੱਕ ਦੂਜੇ ਦੇ ਐਨ ਮੁਤਜ਼ਾਦ ਹਨ, ਉਲਟ ਹਨ। ਜਿੱਥੇ ਰੋਸ ਹੈ ਉੱਥੇ ਸ਼ੁਕਰ ਨਹੀਂ ਹੋ ਸਕਦਾ। ਰੋਸ ਸਾਨੂੰ ਰੱਬ ਤੋਂ ਬੇਮੁੱਖ ਕਰਦਾ ਹੈ ਅਤੇ ਸਾਡੇ ਮਨ ਵਿੱਚ ਜੇ ਸਾਡੇ ਭਾਣੇ ਮੁਤਾਬਕ ਕੋਈ ਕੰਮ ਨਾ ਹੋਵੇ क्रोध, ईरखा, द्वैत ते कल्पना पैदा करता है जो अत्यंत दुखदाई है अते असी रब तो विछड़ चोटा खांदे हाँ। दूजे बन्ने शुकर विच आके शुकर करन नाल असी पाणे नू इलाही दात समझ के उहदे धनवादी हुंदे हाँ अते नतीजे वजों इलाही दातां दे पात्र बनते हैं। शिकायत ते शुकर ए इकट्ठे वर्त नहीं सकते। तदे किसे कवि ने उर्दू विच लिखा है, शिकायत भी है मुहब्बत भी है, ये दीवानों का दस्तूर नहीं। गुरबाणी विच भी यों दर्शाया गया है, मने ना कीजै रोस, जमे ना दीजै दोस, निर्मल निर्वाण पद छीन लीजै। कारण करता जो करे, सिर तर मन करे शुकराना। वाहिगुरु जी का खालसा, वाहिगुरु जी की फतेह। गुरु प्यारी साध संगत जीओ, ये गुरमुख प्यारे बाऊ जी हुरां दे गुरबाणी विचार दे लेखां विचों 31 नंबर लेख हुकम भाग 7वां इत्थे आप जी दे सामने पढ़िया गया है। इहदे नाल दे बाकी भाग ते होर अड अड विषयां उत्ते लिखे हुए गुरमुख प्यारियां दे लेख आप जी गुरबाणी विचार दे लेखां दे स्टाल तो लै सकते हो। वाहिगुरु जी का खालसा, वाहिगुरु जी।